गुरु प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, एक जापानी नायका दी जीवन कथ। आओ उसका अगला हिस्सा श्रवण करने की कोशिश करिए जी। लड़ी नू जोड़न लई पिछले भाग में पढ़ी गई सत्र नू दोबारा पढ़ते हैं। सवाणी ने उन्हों राह दस्या ते बड़ा चिर खलो के देखती रही, जद तक पहाड़ थी उतर के वो ओले नहीं हो गया सी। एक घंटे के बाद उसनू शाहरा जिस उपर वो कल आ रहा सी मिल गया, पर इत्थे अपड़ के सख्त मंदा लगा सू कि हाए मैं अपना नाम भी उसनू दस ना आया। थोड़ा चिर दो दिलियां विच पिया रहा, पर फिर कहन लगा कि की होया, मेरा नाम दा की प्रयोजन है, मैं तां सदा इउं ही गरीब रहना है, मैं उदी की मदद कर सकदा हाँ। गरीबां दे नाम दसे ना दसे को गल है, इउं अपने मन दा समझौता करके राह पै गई। ये नौजवान आर्टिस्ट समा पा के बड़ा विख्यात चित्रकार होया ते बादशाह दे शहर दा नगीना सी। शहजादे एक दूजे नाल इस चित्रकार नू सत्कारन ते वडियाण विच रीस करदे सन ते इस पास तन अमिणवा आ गया। दारुल खिलाफे विच एक बड़े आलीशान महल विच रहिंदा सी, पर हुण बड़ा हो चुका सी। सारे मुल्क दे नौजवान आर्टिस्ट इस दे आ के शागिर्द बनदे सन ते इस पास रहिंदे सन ते इहदे गुलामां वांग इसका हुक्म मनदे सन। सारी विलायत विच बस एक ए अदुती चित्रकार सी। एक दिन इस दे दरवाजे ते एक बुढ़ी जी जनानी आई ते द्वारपाला नू कहन लगी, मैं चित्रकार नू मिलना है। द्वारपाल ने वेख्या एक मंगती जई छज छज लीरा लमकदी रुलदी खुलदी कोई है, सो उन्हां परवाह ना कीती ते उन्हों आखन लगे, तू किस लई मालक नू मिलना चाहुंदी है? ते वो उत्तर देंदी सी, मेरा काम आप नाल ही है, तो सानू दस नहीं सकदी। ते इउं ओ उनू टाल देंदे सन ते कई वेरी ए कह के टाल देंदे सन कि वो शहर विच ही नहीं बाहर गया होया है। वो बुढ़ी मुड़ आउंदी सी ते हर वेरी उनू कोई ना कोई कूड़ बोल के टाल देता जांदा सी। अज ओ वल नहीं, अज ओ बड़ा रुझा होया है, अज बड़े मेहमान आयो हैं, मिल नहीं सकदा। पर वो बुढ़ी आउंदी ही रही, उस भी पिछा ना छड़िया ते हर रोज ठीक उसे वेले आउंदी सी ते ओदे कमर ते निक्का जिहा बजा होया बुचक्का आउंदा सी। आखिरकार नौकरां नू भी तरस आया ते उन्हां जाके अपने मालक नू कहा, जनाब अज किन्ने चिरां दी थी एक बुढ़ी रोज ठीक उसे वक्त आप नू मिलन आउंदी है, असां गरीब मंगती समझ के कई चिरां थी टालिया है, पर वो आप दे मिले बगैर नहीं रहेगी। ते वो कहंदी है कि जो गल उस करनी है आप नाल करनी है, सानू कुछ नहीं दसती, जो वो फिर आवे तो आप दा की हुक्म है, तुसा पहले इस बाबत मैनू क्यों नहीं आ दस्या। ते ये कह के आप उठ के दरवाजों बाहर जाके उस बुढ़ी नू बड़ी ही मेहरबानी नाल मिलिया, क्योंकि उन्हू अपनी गरीबी दे दिहाड़े याद सन ते पुछया के की उसनू कोई चीज लोड़ है, रुपए पैसे कपड़े खाना पीना कुछ। उसने उत्तर देता, जी मैनू होर कुछ लोड़ नहीं, मेरा संकल्प है कि आप मैनू एक चित्र बना दे। ओदी इस कांख्या उपर चित्रकार नू अचरज होया ते उसनू कहा कि अंदर आ जाओ। ते अपने बद्दे बुचके दियां गंडा खोलियां ते उस विचों एक पुरानी जर्जर होई किधरों फटी किधरों चमकदी गोटे किनारे वाली पुराने जमाने दी पिशवास कढ़ी ते बड़े प्यार नाल उहदे वटां नू सिद्धा करन दी कोशिश कीती। ते ज्यों ज्यों ओ बुढ़ी इस पिशवास नू खोलदी ते सवारदी सी, त्यों त्यों उस चित्रकार उस्ताद नू अचान चक अपने जवानी दी यात्रा दा चेता आया। उहदे सामने याद ने एक कड़ाका खादा ते ओहो पहाड़, ओहो रात, ओहो राह भुलना, ओहो दी मदम रोशनी, ਉਹ ਉਹਦਾ ਬਾਹਰ ਜਾ ਕੇ ਬੂਹਾ ਠਕੋਰਨ, ਉਹ ਉਸ ਪ੍ਰਭ ਜੋਤ ਸਵਾਣੀ ਦਾ ਲਾਲਟੈਨ ਲੈ ਕੇ ਬਾਹਰ ਆਉਣ, ਉਹ ਸਭ ਕੁਝ ਚੇਤੇ ਆ ਗਿਆ। ਨਹੀਂ ਸਾਹਮਣੇ ਪ੍ਰਤੱਖ ਧਿਆਨ ਵਿੱਚ ਸਾਖਿਆਤ ਉਹ ਨਜ਼ਾਰਾ ਦਿਸ ਪਿਆ। ਉਸ ਬੁੱਢੀ ਨੂੰ ਬੜੀ ਹੀ ਹੈਰਾਨੀ ਹੋਈ ਜਦ ਯਕਾ ਯਕ ਚਿੱਤਰਕਾਰ ਉਸਤਾਦ, ਜੋ ਹੁਣ ਸ਼ਹਿਜ਼ਾਦਿਆਂ ਅਤੇ ਬਾਦਸ਼ਾਹਾਂ ਦਾ ਮਾਨਣੀ ਉਸਤਾਦ ਸੀ, ਉਸ ਅੱਗੇ ਬੜੇ ਅਦਬ ਨਾਲ ਚੁੱਕਿਆ ਅਤੇ ਬੜੀ ਆਜ਼ੀ ਨਾਲ ਹੱਥ ਜੋੜ ਕੇ ਮਾਫ਼ੀ ਮੰਗਣ ਲੱਗੇ। ਮੇਰੀ ਬੇਅਦਬੀ ਨੂੰ ਮਾਫ਼ ਕਰਨਾ, ਮੇਰੀ ਕੁਰਖਗੀ ਨੂੰ ਖਿਮਾ ਕਰਨਾ ਕਿ ਮੈਂ ਇੱਕ ਖਿਣ ਦੀ ਖਿਣ ਲਈ ਆਪਦਾ ਚਿਹਰਾ ਪਛਾਣ ਨਹੀਂ ਸਕਿਆ। ਪਰ ਮੈਂ ਵੀ ਅਤੇ ਮੇਰੀ ਯਾਦ ਵੀ ਕੀ ਕਰ ਸਕਦੀ ਸੀ। ਇਸ ਗੱਲ ਨੂੰ ਅੱਜ 40 ਸਾਲ ਲੰਘ ਗਏ ਹਨ ਜਦ ਇੱਕ ਦੂਜੇ ਨੂੰ ਅਸੀਂ ਮਿਲੇ ਸਾਂ। ਹੁਣ ਮੈਨੂੰ ਠੀਕ ਯਾਦ ਆ ਗਿਆ ਹੈ, ਆਪਨੇ ਬੜੀ ਮਿੱਠੀ ਕਿਰਪਾਲਤਾ ਨਾਲ ਮੈਨੂੰ ਆਪਣਾ ਮਹਿਮਾਨ ਕੀਤਾ ਸੀ। ਮੈਂ ਤਦ ਆਪਦਾ ਨਾਚ ਤੱਕਿਆ ਸੀ ਅਤੇ ਆਪਨੇ ਤਦੋਂ ਮੈਨੂੰ ਆਪਣੀ ਵਿਥਿਆ ਸੁਣਾਈ ਸੀ। ਆਪ ਵਿਖਿਆਤ ਅਤੇ ਅਦੁੱਤੀ ਨਾਇਕਾ ਹੋ ਅਤੇ ਮੈਨੂੰ ਆਪਦਾ ਨਾਮ ਹੁਣ ਤੱਕ ਨਹੀਂ ਭੁੱਲ। ਜਦ ਉਸ ਇਹ ਗੱਲ ਕਹੀ ਤਦ ਮਾਈ ਨੂੰ ਕੁਛ ਵੀ ਚੇਤੇ ਨਹੀਂ ਆਉਂਦਾ ਸੀ। ਅਵਸਥਾ ਵਡੇਰੇ ਹੋ ਚੁੱਕੀ ਸੀ, ਯਾਦਾਸ਼ਤ ਕਾਇਮ ਨਹੀਂ ਸੀ। ਪਰ ਜਦ ਹੋਰ ਨਰਮੀ ਅਤੇ ਪਿਆਰ ਨਾਲ ਗੱਲਾਂ ਕਰਨ ਲੱਗਾ ਅਤੇ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਉਸ ਚੇਤੇ ਕਰਾਈਆਂ, ਤਦ ਆਖਰ ਉਸਨੂੰ ਵੀ ਚੇਤਾ ਆ ਗਿਆ ਅਤੇ ਨੈਣ ਹੰਝੂਆਂ ਨਾਲ ਭਰ ਕੇ ਬੋਲੀ, ਠੀਕ ਉਹ ਦਿਵਯ ਪੁਰਖ ਜਿਹੜਾ ਸਾਡੀਆਂ ਅਰਦਾਸਾਂ ਸੁਣਦਾ ਹੈ, ਉਸ ਆਪ ਮੈਨੂੰ ਆਪਦੇ ਘਰ ਦਾ ਰਾਹ ਦੱਸਿਆ ਹੈ। ਪਰ ਜਦ ਮੇਰੇ ਨਿਮਾਣੇ ਕਿਸੇ ਜੋਗੇ ਨਾਂ ਘਰ ਵਿੱਚ ਆਪਨੇ ਚਰਨ ਪਾਏ ਸਨ, ਤਦ ਮੈਂ ਇਹੋ ਨਿਮਾਣੀ ਸਾਂ ਜੋ ਹੁਣ ਹਾਂ। ਮੈਨੂੰ ਇਹ ਮਾਲਕ ਨਾਥ ਬੁੱਧ ਦੀ ਇੱਕ ਕਰਾਮਾਤ ਦਿਸਦੀ ਹੈ ਕਿ ਆਪ ਨੂੰ ਮੈਂ ਨਿਮਾਣੀ ਦਾ ਵੀ ਇਉਂ ਚੇਤਾ ਆ ਗਿਆ ਹੈ। ਸ਼ੁਕਰ ਸ਼ੁਕਰ। ਇਹ ਕਹਿ ਕੇ ਫਿਰ ਉਸ ਆਪਣੀ ਥੀ ਪਿੱਛੇ ਗੁਜ਼ਰੀ ਜੀਵਨ ਦੀ ਕਥਾ ਸੁਣਾਈ, ਕਿਸ ਤਰ੍ਹਾਂ ਗਰੀਬੀ ਕਰਕੇ ਉਸਨੂੰ ਇਹ ਪਰਬਤਾਂ ਵਾਲਾ ਮਕਾਨ ਵੇਚਣਾ ਪਿਆ ਅਤੇ ਮੁੜ ਇਸ ਬਾਦਸ਼ਾਹ ਦੇ ਸ਼ਹਿਰ ਵਿੱਚ, ਜਿੱਥੇ ਇੱਕ ਦਿਨ ਵੱਡੀ ਮਸ਼ਹੂਰ ਸੀ, ਵਾਪਸ ਆਉਣਾ ਪਿਆ। ਘਰ ਵਿਕ ਜਾਣ ਦਾ ਉਹਨੂੰ ਬੜਾ ਮੰਦਾ ਲੱਗਾ ਸੀ ਅਤੇ ਦੁੱਖ ਹੋਇਆ ਸੀ। ਪਰ ਹੁਣ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਉਹ ਉਸੇ ਤਰ੍ਹਾਂ ਆਪਣੇ ਪਿਆਰ ਦੇ ਯਾਦ ਵਿੱਚ ਉਸ ਨਿੱਕੇ ਜਿਹੇ ਬੁੱਧ ਦੇ ਮੰਦਰ ਅੱਗੇ ਨਾਚ ਨਹੀਂ ਕਰ ਸਕਦੀ ਅਤੇ ਆਪਣੇ ਸੁਰਗ ਗਏ ਪਿਆਰੇ ਨੂੰ ਉਸੇ ਤਰ੍ਹਾਂ ਰਿਝਾ ਨਹੀਂ ਸਕਦੀ। ਅਤੇ ਇਸ ਕਰਕੇ ਉਹ ਚਾਹੁੰਦੀ ਹੈ ਕਿ ਉਹਦੀ ਤਸਵੀਰ ਉਸੇ ਵਿਸ਼ਵਾਸ ਵਿੱਚ ਜਿਹੜੀ ਉਹ ਨਾਲ ਲਿਆਈ ਹੈ ਬਣ ਜਾਵੇ, ਕਿ ਹੋਰ ਨਹੀਂ ਤਾਂ ਉਹ ਆਪਣੀ ਤਸਵੀਰ ਉਸ ਪਿਆਰ ਦੀ ਯਾਦ ਦੇ ਬੁੱਧ ਮੰਦਰ ਦੇ ਸਾਹਮਣੇ ਲਟਕਾ ਸਕੇ। ਉਸ ਅਰਦਾਸ ਕੀਤੀ ਸੀ ਕਿ ਉਹਦਾ ਇਹ ਸੰਕਲਪ ਪੂਰਨ ਹੋਵੇ ਅਤੇ ਉਸੇ ਦੇਵ ਨੇ ਇਹ ਪ੍ਰੇਰਣਾ ਕੀਤੀ ਹੈ, ਤਾਂ ਹੀ ਉਸ ਪਾਸ ਆਈ ਹਾਂ ਕਿ ਕੋਈ ਮਾੜਾ ਚਿੱਤਰਕਾਰ ਸਿਵਾਏ ਉਹਦੇ ਉਸ ਆਲੀਸ਼ਾਨ ਰੀਝ ਦਾ ਚਿੱਤਰ ਖਿੱਚ ਹੀ ਨਹੀਂ ਸਕਦਾ। ਉਸਤਾਦ ਨੇ ਸਭ ਵਿਥਿਆ ਬੜੀ ਗੌ ਨਾਲ ਸੁਣੀ ਅਤੇ ਬੜੀ ਹਮਦਰਦੀ ਨਾਲ ਉਸਨੂੰ ਰਿਝਾਉਣ ਦੀ ਕਰਦਾ ਰਿਹਾ ਅਤੇ ਬੋਲਿਆ, ਜਿਹੜੀ ਤਸਵੀਰ ਬਣਾਉਣੀ ਆਪ ਚਾਹੁੰਦੇ ਹੋ ਉਹ ਮੈਂ ਬੜੀ ਖੁਸ਼ੀ ਨਾਲ ਬਣਾਵਾਂਗਾ। ਅੱਜ ਮੈਨੂੰ ਇੱਕ ਹੋਰ ਚਿੱਤਰ ਦੇ ਪੂਰਾ ਕਰਨ ਦੀ ਕਾਹਲ ਹੈ ਅਤੇ ਜੇ ਆਪ ਕੱਲ੍ਹ ਇਸ ਵੇਲੇ ਆਓ ਤਾਂ ਜਿਸ ਤਰ੍ਹਾਂ ਆਪ ਚਾਹੋਗੇ ਅਤੇ ਜੋ ਮੇਰੇ ਪਾਸੋਂ ਹੋ ਸਕਿਆ ਮੈਂ ਕਰਾਂਗਾ। ਫਿਰ ਉਹ ਬੋਲੀ, ਪਰ ਇੱਕ ਗੱਲ ਮੈਂ ਆਪ ਹਜ਼ੂਰ ਨੂੰ ਦੱਸੀ ਨਹੀਂ, ਜਿਹੜੀ ਗੱਲ ਮੈਨੂੰ ਦੁਖੀ ਕਰਦੀ ਹੈ, ਅਤੇ ਉਹ ਇਹ ਹੈ ਕਿ ਆਪ ਦੀ ਇਸ ਮਿਹਰਬਾਨੀ ਲਈ ਮੇਰੇ ਪਾਸ ਆਪ ਨੂੰ ਦੇਣ ਲਈ ਕੁਛ ਹੈ ਨਹੀਂ, ਸਿਵਾਏ ਇਸ ਪੁਰਾਣੀ ਅਤੇ ਪੁਰਾਣੀ ਕਤਹਿ ਦੀ ਵਿਸ਼ਵਾਸ ਦੇ, ਅਤੇ ਇਹਨਾਂ ਦਾ ਹੁਣ ਕੋਈ ਵੀ ਮੁੱਲ ਨਹੀਂ। ਭਾਵੇਂ ਕਿਸੇ ਵਕਤ ਇਹ ਬਹੁਮੁੱਲੀ ਚੀਜ਼ ਸੀ, ਅਤੇ ਫਿਰ ਵੀ ਆਪ ਹਜ਼ੂਰ ਮੇਰੇ ਉੱਪਰ ਕਿਰਪਾ ਕਰਕੇ ਇਹੋ ਤਿਲ ਫੁੱਲ ਲੈ ਕੇ ਮੇਰੇ ਉੱਪਰ ਦਇਆ ਕਰੋਗੇ ਅਤੇ ਸ਼ਾਇਦ ਆਪ ਦੇ ਅਜਾਇਬ ਘਰ ਵਿੱਚ ਇਹਦੀ ਥਾਂ ਇਸ ਲਈ ਹੋ ਜਾਵੇ ਕਿ ਹੁਣ ਨਾ ਉਹ ਨੱਚਣ ਵਾਲੀਆਂ ਰਹੀਆਂ ਹਨ, ਨਾ ਇਸ ਤਰ੍ਹਾਂ ਦੀਆਂ ਪੋਸ਼ਾਕਾਂ ਅਤੇ ਪਿਸ਼ਵਾਜ਼ਾਂ ਇੱਕ ਅਜੂਬਾ ਤਾਂ ਬਣ ਹੀ ਸਕਦੀ ਹੈ। ਨੌਜਵਾਨ ਆਰਟਿਸਟ, ਨਹੀਂ ਨਹੀਂ, ਆਪ ਇਸ ਮਾਮਲੇ 'ਤੇ ਕੋਈ ਸੋਚ ਨਾ ਕਰੋ। ਮੈਨੂੰ ਤਾਂ ਆਪ ਦੀ ਨਿੱਕੀ ਜਿਹੀ ਇਹ ਸੇਵਾ ਕਰਨ ਵਿੱਚ ਪੁਰਾਣਾ ਜ਼ਮਾਨਾ ਯਾਦ ਆਉਂਦਾ ਹੈ ਅਤੇ ਆਪ ਦਾ ਕੀਤਾ ਮੈਂ ਕਦੀ ਮੁਕਾ ਨਹੀਂ ਸਕਦਾ, ਸੋ ਕੱਲ੍ਹ ਮੈਂ ਜ਼ਰੂਰ ਕੰਮ ਸ਼ੁਰੂ ਕਰਾਂਗਾ। ਇਸ ਤਿੰਨ ਵਾਰੀ ਸਿਰ ਝੁਕਾ ਕੇ ਸ਼ੁਕਰਗੁਜ਼ਾਰੀ ਕੀਤੀ ਅਤੇ ਕਿਹਾ, ਆਪ ਹਜ਼ੂਰ ਮੈਨੂੰ ਮਾਫ਼ ਕਰਨਾ, ਅਤੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਹੈ ਕਿ ਮੈਂ ਇਹ ਨਹੀਂ ਚਾਹੁੰਦੀ ਕਿ ਆਪ ਮੇਰੇ ਅੱਜ ਦੀ ਸ਼ਕਲ ਦਾ ਅਤੇ ਅੱਜ ਦੀ ਪੁਸ਼ਾਕ ਵਿੱਚ ਚਿੱਤਰ ਬਣਾਓ। ਮੈਂ ਚਾਹੁੰਦੀ ਹਾਂ ਕਿ ਮੇਰੇ ਜੋਬਨ ਮਤੀ ਦਾ ਉਹ ਰੂਪ ਜੋ ਆਪ ਨੇ ਉਸ ਰਾਤ ਵੇਖਿਆ ਸੀ ਉਹ ਹੀ ਬਣਾਓ। ਉਸ ਕਿਹਾ, ਠੀਕ, ਮੈਨੂੰ ਉਹ ਚੰਗੀ ਤਰ੍ਹਾਂ ਯਾਦ ਹੈ, ਯਾਦ ਹੀ ਨਹੀਂ ਮੇਰੇ ਧਿਆਨ ਵਿੱਚ ਹੈ, ਸੋ ਮੈਂ ਉਹ ਹੀ ਚਿੱਤਰ ਬਣਾਵਾਂਗਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।